ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾਹਾ ਦੂਜਾ ਨਾਹੀਂ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝ ਹੈ ਧਿਆਵੈ ਹੈ ਦਿਨ ਰਾਤ ਸਭ ਤੁਝ ਹੀ ਥਾਵ ਹੋ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰੈ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾਹੇ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵੈ ਹੈ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵੈ ਹੈ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸ਼ਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ, ਗੁਰਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰੰਮਤਮਈ ਰੱਖੇ ਹੱਥ ਦਾ ਸਦਕਾ, ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਇਸ ਸੰਸਾਰ ਦੇ ਸਭ ਤੋਂ ਮਹਾਨ ਪਵਿੱਤਰ ਅਸਥਾਨ ਜਿਸ ਵਰਗਾ ਅਸਥਾਨ ਇਸ ਬ੍ਰਹਿਮੰਡ ਵਿੱਚ ਹੋਰ ਕੋਈ ਦਿਖਾਈ ਨਹੀਂ ਪੈਂਦਾ, ਸੁਣਦਾ ਬੋਲਦਾ ਦੇਖਦਾ ਜਿਉਂਦਾ ਜਾਗਦਾ ਅਸਥਾਨ, ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਫਿਰ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਆਪਣੇ ਦਰੋਂ ਨਿਵਾਜੇ ਹੋਏ ਕੀਰਤਨੀਆਂ ਦੇ ਸੁਰੀਲੇ ਕੰਠ ਤੋਂ ਸਰਵੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਸੰਪੂਰਨ ਗਾਇਨ ਸਰਵਣ ਕਰਵਾਏ ਨੇ। ਫਿਰ ਸਦਾਏ ਬਾਰਗਾਹ ਮੁਬਾਰਕ ਹੁਕਮਨਾਮੇ ਦਾ ਪਾਠ ਬੜੇ ਪ੍ਰੇਮ ਰਸ ਵਿੱਚ ਆਪ ਨੇ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਇਹਨਾਂ ਮਹਾਂਬੋਲਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਕਮਲਾਂ ਦਾ ਧਿਆਨ ਕਰਦਿਆਂ ਇੱਕ ਵਾਰੀ ਫਿਰ ਤੋਂ ਗੁਰੂ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਸਾਹਿਬ ਗੁਰੂਦੇਵ ਗੁਰੂ ਰਾਮਦਾਸ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਾਪਤ ਹੋਏ ਨੇ, ਜਿਨ੍ਹਾਂ 'ਚ ਆਪ ਫੁਰਮਾਨ ਕਰਦੇ ਨੇ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ, ਅਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਹਾ ਜਾਣੈ ਕੋਏ। ਗੁਰੂ ਰਾਮਦਾਸ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਮਰੰਮਤ ਕਰਦਿਆਂ ਲੰਘੇ ਹੋਏ ਕੱਲ ਵੀ ਇਹੀ ਪਾਵਨ ਬਚਨ ਹੁਕਮਨਾਮੇ ਝੋਲੀ 'ਚ ਪਾਏ ਸਨ। ਅੱਜ ਸਾਹਿਬ ਜੀ ਨੇ ਫਿਰ ਇਹ ਬਚਨ ਸਾਡੀ ਝੋਲੀ 'ਚ ਪਾਏ ਹਨ। ਸਤਿਗੁਰੂ ਮਹਾਰਾਜ ਕੁਝ ਹੋਰ ਵਿਚਾਰ, ਕੁਝ ਹੋਰ ਬਰਕਤ ਇਹਨਾਂ ਅੰਮ੍ਰਿਤ ਬਚਨਾਂ ਰਾਹੀਂ ਸਾਡੀ ਝੋਲੀ 'ਚ ਪਾਉਣਾ ਚਾਹੁੰਦੇ ਨੇ। ਮਹਾਰਾਜ ਜੀ ਦੇ ਇਹਨਾਂ ਅੰਮ੍ਰਿਤ ਬਚਨਾਂ ਨੂੰ ਸਾਡਾ ਹਿਰਦਾ ਪ੍ਰਵਾਨ ਕਰ ਸਕੇ, ਇਹਨਾਂ ਬਚਨਾਂ ਦਾ ਅਨੁਕੂਲ ਪ੍ਰਭਾਵ ਸਾਡੇ ਮਨ 'ਤੇ ਬਣੇ, ਇਸ ਲਈ ਸਾਹਿਬ ਜੀ ਦੇ ਚਰਨ ਆਪਣੀ ਰਸਨਾ 'ਤੇ ਪਵਾਉਂਦਿਆਂ ਸਾਰੇ ਗੱਜ ਕੇ ਆਖੋ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਦਫ਼ਾ ਫਿਰ ਸਾਰੇ ਆਖੋ ਜੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ। ਵਾਕਈ ਇਹ ਗੱਲ ਹਕੀਕਤ ਹੈ, ਜਿਤਨੀ ਦੇਰ ਜਗਤ ਵਿੱਚ ਵਸਦੇ ਹੋਏ ਪਰਮਾਤਮਾ ਨਾਲ ਮਿਲਣਾ ਨਾ ਹੋਵੇ, ਦੀਦਾਰ ਨਸੀਬ ਨਾ ਹੋਵੇ, ਉਤਨੀ ਦੇਰ ਤੱਕ ਪਰਮ ਰਸ ਝੋਲੀ 'ਚ ਨਹੀਂ ਪੈਂਦਾ, ਆਨੰਦ ਝੋਲੀ 'ਚ ਨਹੀਂ ਪੈਂਦਾ। ਜਾਂ ਦੂਜੇ ਸ਼ਬਦਾਂ 'ਚ ਆਖੀਏ, ਇਹ ਨੇਤਰ ਤਾਂ ਹੀ ਸਫਲ ਹੁੰਦੇ ਨੇ ਜੇ ਇਹਨਾਂ ਨੇਤਰਾਂ ਰਾਹੀਂ ਪਰਮਾਤਮਾ ਨੂੰ ਦੇਖਣ ਵਿੱਚ ਸਫਲ ਹੋ ਜਾਈਏ, ਪਰਮਾਤਮਾ ਦਾ ਦੀਦਾਰ ਪ੍ਰਾਪਤ ਹੋਵੇ। ਅਤੇ ਜੇ ਦੀਦਾਰ ਨਸੀਬ ਨਾ ਹੋਵੇ ਤਾਂ ਫਿਰ ਸਾਰੀ ਜ਼ਿੰਦਗੀ, ਸਾਰਾ ਜੀਵਨ ਕੇਵਲ ਪੀੜਾ ਹੀ ਬਣਿਆ ਰਹਿੰਦਾ, ਵੇਦਨਾ ਬਣਿਆ ਰਹਿੰਦਾ। ਐਸਾ ਮਨੁੱਖ ਖੁਦ ਤੜਪਦਾ ਹੈ ਅਤੇ ਜੋ ਉਸਦਾ ਨਜ਼ਦੀਕੀ ਹੋਵੇ ਉਸਨੂੰ ਵੀ ਦੁੱਖ ਪਹੁੰਚਾਉਂਦਾ। ਜੈਸੇ ਸਾਨੂੰ ਛਾਇਆ ਉਹੀ ਦਰਖਤ ਦੇ ਸਕਦਾ ਹੈ ਜਿਸ ਦੇ ਕੋਲ ਹਰਿਆਲੀ ਭਰੇ ਪੱਤੇ ਹੋਵਣ, ਖੁਸ਼ਹਾਲ ਜੀਵਨ ਹੋਵੇ, ਅਤੇ ਜਿਹੜੀ ਲੱਕੜ ਆਪ ਹੀ ਸੜਦੀ ਪਈ ਹੈ, ਭੱਠ ਵਿੱਚ ਪਈ ਹੋਈ ਹੈ, ਤੰਦੂਰ ਵਿੱਚ ਬਲਦੀ ਪਈ ਹੈ, ਉਸ ਦੇ ਕੋਲ ਜਾ ਕੇ ਕੋਈ ਛਾਇਆ ਦੀ ਮੰਗ ਕਰੇ, ਕੋਈ ਫਲ ਦੀ ਮੰਗ ਕਰੇ, ਅਤੇ ਜਲਦਾ ਹੋਇਆ ਲੱਕੜੀ ਦਾ ਟੁਕੜਾ ਜਲਾ ਸਕਦਾ ਹੈ, ਛਾਇਆ ਅਤੇ ਫਲ ਨਹੀਂ ਦੇ ਸਕਦਾ। ਇਹੀ ਕਾਰਨ ਹੈ ਅਸੀਂ ਉਹਨਾਂ ਮਨੁੱਖਾਂ ਦੇ ਕੋਲ ਸੁੱਖ ਲੱਭਦੇ ਹਾਂ, ਉਹਨਾਂ ਦਾ ਆਸਰਾ ਲੱਭਦੇ ਹਾਂ ਜਿਹੜੇ ਖੁਦ ਹੀ ਦੁੱਖ ਨਾਲ ਭਰੇ ਹੋਏ ਨੇ। ਜਿਸ ਮਾਨੁਖ ਪੈ ਕਰੋ ਬੇਨੰਤੀ, ਸੋ ਆਪਣੇ ਦੁੱਖ ਭਰੇ ਆ। ਕਈ ਦੇਹਧਾਰੀਆਂ ਦੇ ਪੈਰਾਂ 'ਤੇ ਜਾ ਸਿਰ ਰੱਖਦੇ ਨੇ, ਇੱਥੋਂ ਸਭ ਕੁਝ ਮਿਲ ਜਾਏਗਾ, ਉਹਨਾਂ ਦੇ ਗੀਤ ਗਾਉਂਦੇ ਨੇ, ਪਰ ਉਹ ਵਿਚਾਰੇ ਆਪ ਹੀ ਦੁੱਖ ਨਾਲ ਭਰੇ ਹੋਏ ਨੇ ਅਤੇ ਤੁਹਾਨੂੰ ਸੁੱਖ ਕਿੱਥੋਂ ਦੇ ਦੇਣਗੇ। ਸਾਹਿਬ ਨੇ ਬੋਲ ਵੀ ਬਾਣੀ 'ਚ ਆਖੇ ਨੇ, ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਤਿਸ ਦਾ ਨਫ਼ਰ ਕਿੱਥੋਂ ਰੱਜ ਖਾਏ। ਜੇ ਸਾਹਿਬ ਕੇ ਘਰ ਵੱਤ ਹੋਵੇ ਸਾਹ ਨਫ਼ਰੇ ਹੱਥ ਆਵੇ, ਅਣਹੋਂਦੀ ਕਿੱਥੋਂ ਪਾਏ। ਫਿਰ ਸਾਹਿਬ ਜੀਆਂ ਨੇ ਬੋਲ ਵੀ ਆਖੇ ਨੇ, ਪੁਰਖਾ ਦੁੱਖ ਤਿਸੇ ਪੈ ਆਖੀਐ, ਸੁਖ ਜਿਸੇ ਹੀ ਪਾਸ। ਆਪਣਾ ਦੁੱਖ ਉਸ ਨਾਲ ਸਾਂਝਾ ਕਰ, ਉਸ ਕੋਲ ਜਾ ਕੇ ਕਹਿ ਜਿਸ ਦੇ ਕੋਲ ਸੁੱਖ ਹੈਗਾ ਹੈ। ਜਿਸ ਦੇ ਕੋਲ ਸੁੱਖ ਹੈਗਾ ਹੀ ਨਹੀਂ ਹੈ, ਤੈਨੂੰ ਕਿੱਥੋਂ ਦੇ ਦੇਵੇਗਾ। ਆਪ ਦੁੱਖ ਵਿੱਚ ਮਰਦਾ ਪਿਆ, ਆਪ ਵਾਸਨਾ ਦਾ ਕੀੜਾ ਬਣਿਆ ਹੋਇਆ, ਤੈਨੂੰ ਪਰਮਾਤਮਾ ਨਾਲ ਕਿੱਥੋਂ ਮਿਲਾਵੇਗਾ। ਇਸ ਲਈ ਦੀਦਾਰ ਚਾਹੀਦਾ ਹੈ, ਦੀਦਾਰ ਤੋਂ ਮੁਰਾਦ ਸੁੱਖ ਪ੍ਰਾਪਤ ਹੁੰਦਾ ਹੈ। ਸੁੱਖ ਚਾਹੀਦਾ ਹੈ ਅਤੇ ਦੀਦਾਰ ਕਰ। ਇਹ ਦੀਦਾਰ ਕਰਨ ਵਾਸਤੇ ਕੀ ਦੇਣਾ ਪਵੇਗਾ, ਕੀ ਕਰਨਾ ਪਵੇਗਾ? ਮਹਾਰਾਜ ਬਾਣੀ 'ਚ ਇਹ ਵੀ ਕਹਿੰਦੇ, ਦੀਦਨੇ ਦੀਦਾਰ ਸਾਹਿਬ ਕੱਛ ਨਹੀਂ ਇਸ ਕਾ ਮੋਲ। ਇਹ ਸੰਸਾਰ ਦੀਆਂ ਵਸਤੂਆਂ ਦੇ ਕੇ ਨਹੀਂ ਪ੍ਰਾਪਤ ਹੋ ਸਕਦਾ, ਮੁੱਲ ਦੇ ਕੇ ਨਹੀਂ ਹੋ ਸਕਦਾ। ਇਹ ਗੁਰੂ ਦੀ ਮਿਹਰ ਦੀ ਨਜ਼ਰ ਹੋ ਜਾਏ ਤਾਂ ਹੀ ਪ੍ਰਾਪਤ ਹੁੰਦਾ। ਦੀਦਾਰ ਦੇ ਕਈ ਭੇਦ ਨੇ, ਜੈਸੇ ਕੁਝ ਸੱਜਣ ਇਹ TV ਸਕਰੀਨ 'ਤੇ ਸ੍ਰੀ ਦਰਬਾਰ ਸਾਹਿਬ ਜੀ ਦਾ ਦੀਦਾਰ ਕਰਦੇ ਪਏ ਨੇ। ਇਹ ਦੀਦਾਰ ਵੀ ਰਸ ਪ੍ਰਦਾਨ ਕਰਦਾ ਹੈ, ਕੀਰਤਨ ਸੁਣਦੇ ਨੇ, ਕਥਾ ਸੁਣਦੇ ਨੇ। ਕੱਲ੍ਹ ਹੀ ਮੈਨੂੰ ਸੱਜਣ ਮਿਲੇ ਸਨ, ਕਿਸੇ ਦੂਜੇ ਮੁਲਕ ਤੋਂ ਆਏ ਹੋਏ। ਉਹ ਮਹਾਰਾਜ ਜੀ ਦੇ ਦਰਸ਼ਨ ਕੀਤੇ, ਅੰਮ੍ਰਿਤ ਸਰੋਵਰ ਵਿੱਚ ਟੁੱਬਾ ਲਾਇਆ, ਸ੍ਰੀ ਅਕਾਲ ਤਖਤ ਸਾਹਿਬ ਨਤਮਸਤਕ ਹੋਏ, ਬਾਅਦ 'ਚ ਉਹਨਾਂ ਨੂੰ ਪਤਾ ਚੱਲਿਆ ਅਤੇ ਮੈਨੂੰ ਵੀ ਕਮਰੇ ਵਿੱਚ ਮਿਲਣ ਆ ਗਏ ਅਤੇ ਮੈਨੂੰ ਕਹਿਣ ਲੱਗੇ, ਰੋਜ਼ ਭਾਵੇਂ ਟੈਲੀਵਿਜ਼ਨ 'ਤੇ ਮਹਾਰਾਜ ਦਾ ਦੀਦਾਰ ਕਰਦੇ ਹਾਂ, ਬਾਣੀ ਵੀ ਸੁਣਦੇ ਹਾਂ, ਲਾਈਵ ਕਾਸਟਿੰਗ ਆਉਂਦੀ ਹੈ, ਪਰ ਜੋ ਕਹਿੰਦੇ ਨੇ ਖੁਮਾਰੀ ਆ ਜਿੱਥੇ ਪਰਕਰਮਾ 'ਚ ਆ ਕੇ ਪ੍ਰਾਪਤ ਹੋਈ ਹੈ, ਜੋ ਰਸ ਪਰਕਰਮਾ 'ਚ ਆ ਕੇ ਪ੍ਰਾਪਤ ਹੋਇਆ, ਬਸ ਹੁਣ ਆ ਗਏ ਹਾਂ, ਬਸ ਮਜ਼ਬੂਰੀ ਸਾਹਮਣੇ ਖੜੀ ਹੈ, ਨਹੀਂ ਤਾਂ ਮਨ ਕਰਦਾ ਇੱਥੇ ਹੀ ਪ੍ਰਾਣ ਤਿਆਗੀਏ, ਸਾਰਾ ਜੀਵਨ ਇੱਥੇ ਹੀ ਲੰਘ ਜਾਏ। ਇਹ ਕੁਝ ਦੀਦਾਰ ਦਾ ਭੇਦ ਹੈਗਾ। ਫਿਰ ਅੰਦਰ ਦਰਬਾਰ ਸਾਹਿਬ ਦੇ ਜਾ ਕੇ ਦੀਦਾਰ ਕਰਦੇ ਹਾਂ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਪਾਠ ਕਰਦੇ ਹਾਂ, ਫਿਰ ਪਾਠ ਦਾ ਦੀਦਾਰ ਕਰਦੇ ਹਾਂ। ਤੁਸੀਂ ਰੋਜ਼ ਅਰਦਾਸ ਕਰਦੇ ਹੋ ਨਾ, ਅਰਦਾਸ ਵਿੱਚ ਇਹ ਬੋਲ ਜਿਸਨੇ ਵੀ ਰੱਖੇ ਨੇ, ਬੜਾ ਗਹਿਰਾ ਹਿਰਦਾ ਹੋਵੇਗਾ ਅਤੇ ਬੜਾ ਯਥਾਰਥਤਾ ਨੂੰ ਸਮਝਣ ਵਾਲਾ ਹਿਰਦਾ ਹੋਵੇਗਾ। ਜਿਸਨੇ ਸਭ ਤੋਂ ਪਹਿਲੇ ਬੋਲ ਪਾਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ, ਪਾਠ ਦਾ ਦੀਦਾਰ ਕਰਨਾ ਇਹ ਬੜਾ ਜ਼ਰੂਰੀ ਹੈ। ਸਤਿਗੁਰੂ ਜੀ ਨੇ ਮਾਤਰਾ ਕਿਹੜੀ ਲਗਾਈ ਹੈ, ਕਿਤਨੀਆਂ ਮਾਤਰਾ ਲਗਾਈਆਂ? ਦੋ ਮਾਤਰੇ ਸ਼ਬਦ ਮੌਜੂਦ ਨੇ, ਉਹਨਾਂ ਦੋਵਾਂ ਮਾਤਰਾ 'ਚੋਂ ਕਿਹੜੀ ਮਾਤਰਾ ਦਾ ਉਚਾਰਨ ਕਰਨਾ? ਇਸ ਢੰਗ ਨਾਲ ਕੋਈ ਦੀਦਾਰ ਕਰ ਲਵੇ ਤਾਂ ਉਸਦੀ ਕਮਾਈ ਇਤਨੀ ਵੱਡੀ ਹੋਵੇਗੀ, ਉਹ ਵਾਹਿਗੁਰੂ ਸਮਾਨ ਹੋ ਜਾਵੇਗਾ। ਇਸ ਲਈ ਰੋਜ਼ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਵੱਡਿਆਂ ਭਾਗਾਂ ਨੂੰ, ਮਨੁੱਖ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਪ੍ਰਾਪਤ ਹੁੰਦੇ ਨੇ, ਨਹੀਂ ਤਾਂ ਬਾਹਰੋਂ ਕੋਈ ਰੁਮਾਲਿਆਂ ਦੇ ਦੀਦਾਰ ਕਰਕੇ ਹੀ ਰਸ ਲੈਂਦਾ, ਕੋਈ ਚੋਰ ਚੁਲਾ ਕੇ ਰਸ ਲੈਂਦਾ, ਕੋਈ ਹੋਰ ਇਸ ਤਰ੍ਹਾਂ ਸੇਵਾ ਕਰਕੇ ਰਸ ਲੈਂਦਾ। ਵਡਭਾਗਿਆਂ ਨੂੰ ਪਾਠ ਦੀਦਾਰ ਪ੍ਰਾਪਤ ਆਉਂਦਾ, ਸਾਰਿਆਂ ਦੇ ਵੱਸ ਦੀ ਗੱਲ ਨਹੀਂ। ਦੀਦਾਰ ਵਿੱਚ ਰਸ ਬੜਾ ਜ਼ਿਆਦਾ, ਆਨੰਦ ਬੜਾ ਜ਼ਿਆਦਾ ਹੈ। ਇਸ ਲਈ ਭੱਟ ਜਨ ਕਹਿੰਦੇ ਨੇ, ਕਿਤਨੇ ਮਹਾਂ ਬੋਲ ਆਖੇ ਨੇ, ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਜੀਵਨ ਵਿੱਚ ਸਭ ਤੋਂ ਵੱਡਾ ਪਾਰਾ ਗੌਰਾ ਆਤਮ ਸੁਖ ਉਦੋਂ ਪ੍ਰਾਪਤ ਹੋਇਆ ਜਦੋਂ ਹੇ ਗੁਰੂ ਅਮਰਦਾਸ ਮਹਾਰਾਜ, ਤੁਹਾਡਾ ਨੂਰਾਨੀ ਚਿਹਰਾ ਤੱਕਿਆ, ਤੁਹਾਡਾ ਦੀਦਾਰ ਪ੍ਰਾਪਤ ਹੋਇਆ, ਉਸ ਵੇਲੇ ਵੱਡਾ ਸੁੱਖ ਪ੍ਰਾਪਤ ਹੁੰਦਾ। ਭਾਈ ਨੰਦ ਲਾਲ ਇਹ ਮੰਗਦੇ ਵੀ ਨੇ, ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰੀ ਮਿਹਰ ਹੋਵੇ ਅਤੇ ਮੈਨੂੰ ਉਹ ਨੇਤਰ ਮਿਲ ਜਾਵਣ ਜਿਨ੍ਹਾਂ ਨਾਲ ਹਰ ਜਾ ਮੈਂ ਤੇਰਾ ਦੀਦਾਰ ਕਰ ਸਕਦਾ ਹੋਵਾਂ। ਬੋਲ ਬੜੇ ਕੀਮਤੀ ਨੇ, ਯਾ ਇਲਾਹੀ ਚਸ਼ਮੇ ਬੀਨਾ ਇਹ ਵੀ ਦੇ, ਦਰ ਸ਼ਰਮ ਅਜ ਇਸ਼ਕੇ ਸੌਦਾ ਇਹ ਵੀ ਦੇ। ਹੇ ਸਾਹਿਬਾ, ਉਹ ਮੈਨੂੰ ਨੇਤਰ ਮਿਲ ਜਾਵਣ, ਉਹ ਦ੍ਰਿਸ਼ਟੀ ਮਿਲ ਜਾਏ ਕਿ ਮੈਨੂੰ ਹਰ ਜਾ ਤੇਰਾ ਦੀਦਾਰ ਪ੍ਰਾਪਤ ਹੋਵੇ, ਹਰ ਜਗ੍ਹਾ ਤੈਨੂੰ ਦੇਖ ਸਕਦਾ ਹੋਵਾਂ। ਇਹ ਦ੍ਰਿਸ਼ਟੀ ਮਿਲ ਜਾਏ ਤਾਂ ਐਸੀ ਖੇਡ ਬਣ ਜਾਂਦੀ ਹੈ। ਮਹਾਰਾਜ ਜੀ ਨੇ ਇਹ ਦੋ ਤਰ੍ਹਾਂ ਦੀ ਭਾਵਨਾ ਦਾ ਜ਼ਿਕਰ ਕੀਤਾ ਹੈ। ਕਹਿੰਦੇ ਨੇ, ਗਾਵੇ ਕੋ ਜਾਪੈ ਦਿਸੈ ਦੂਰ, ਬੜੀ ਦੂਰ ਹੈ। ਕੋਈ ਗਾ ਰਿਹਾ ਤੈਨੂੰ ਇਸ ਢੰਗ ਨਾਲ ਕਿ ਹੇ ਪਰਮਾਤਮਾ ਤੂੰ ਤਾਂ ਬੜਾ ਹੀ ਦੂਰ ਹੈ, ਪਰ ਜਿਸ ਦਿਨ ਦੀਦਾਰ ਪ੍ਰਾਪਤ ਹੁੰਦਾ ਫਿਰ ਇਹ ਭਾਵਨਾ ਪ੍ਰਗਟ ਹੋ ਜਾਂਦੀ ਹੈ, ਪ੍ਰਾਪਤ ਹੋ ਜਾਂਦੀ ਹੈ। ਗਾਵੇ ਕੋ ਵੇਖੈ ਹਾਜ਼ਰਾ ਹਦੂਰ, ਜਦ ਇਸ ਤਰ੍ਹਾਂ ਨਾਲ ਗਾਇਆ ਕਿ ਤੂੰ ਦਿਖਦਾ ਪਿਆ ਹੈ ਅਤੇ ਤੂੰ ਹਜ਼ੂਰ ਹੈ, ਉਹ ਨੇੜੇ ਦਿਖਾਈ ਪੈਣ ਲੱਗ ਪਿਆ। ਐਸੀ ਖੇਡ ਵਡਭਾਗੇ ਮਨੁੱਖਾਂ ਨੂੰ ਪ੍ਰਾਪਤ ਹੁੰਦੀ ਹੈ। ਅੰਦਰ ਸੁੱਖ ਨਾਲ ਭਰ ਜਾਂਦਾ। ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਓਖ ਪਿਵਨ ਕੀ ਬੰਸਤ ਸਿੱਧ ਕੋ ਬਿੱਧ ਮਿਲਾਇਓ। ਫਿਰ ਐਸਾ ਮਨੁੱਖ ਗੁਰੂ ਸੰਗਤ ਵਿੱਚੋਂ ਵੀ ਗੁਰੂ ਦਾ ਦੀਦਾਰ ਕਰਦਾ ਅਤੇ ਪਛਾਣ ਕੀ ਹੋਵੇਗੀ, ਇਹ ਗੁਰੂ ਦਾ ਦੀਦਾਰ ਕਰਦਾ ਪਿਆ ਉਹ ਬੜੀ ਸ਼ਾਂਤੀ ਨਾਲ ਬੈਠਾ ਹੋਵੇਗਾ, ਬੜੇ ਸਕੂਨ ਨਾਲ ਬੈਠਾ ਹੋਵੇਗਾ ਅਤੇ ਇੱਕ ਇੱਕ ਬੋਲ ਗੁਰੂ ਦਾ ਧਿਆਨ ਨਾਲ ਸੁਣਦਾ ਹੋਵੇਗਾ। ਅਤੇ ਦੀਦਾਰ ਨਹੀਂ ਕਰ ਰਿਹਾ ਤਾਂ ਪਤਾ ਚੱਲੇ ਗੱਲਾਂ ਕਰਦਾ ਪਿਆ ਹੈ, ਇਹ ਵੀ ਇੱਕ ਤਰ੍ਹਾਂ ਨਾਲ ਤਨਖਾਹੀਆ ਹੋਣ ਬਰਾਬਰ ਹੈ। ਸਜੇ ਦੀਵਾਨ ਜੋ ਬਾਤ ਚਲਾਵੇ ਸੋ ਤਨਖਾਹੀਆ ਵੱਡੋ ਕਹਾਵੇ। ਇਹ ਗੁਰੂ ਸੰਗਤ ਵਿੱਚ ਬੈਠ ਕੇ ਗੁਰੂ ਦਾ ਦੀਦਾਰ ਕਰਨ ਤੋਂ ਵਾਂਝਾ ਰਹਿ ਗਿਆ। ਐਸੇ ਤਾਰੀਖ ਨੂੰ ਜਿਸ ਦਿਨ ਘੱਲੂਘਾਰਾ ਮਨਾਇਆ ਜਾ ਰਿਹਾ ਸੀ, ਯਾਦ ਮਨਾਈ ਜਾ ਰਹੀ ਸੀ, ਇੱਕ ਗੱਲ ਦਾ ਬੜਾ ਮਨ ਨੂੰ ਪ੍ਰਸੰਨਤਾ ਦਾ ਆਭਾਸ ਹੋਇਆ ਬਈ ਇਸ ਵਾਰੀ ਬੜੀ ਸ਼ਾਂਤੀ ਨਾਲ ਬੜੇ ਸਕੂਨ ਨਾਲ ਇਹ ਘੱਲੂਘਾਰਾ ਦਿਵਸ ਮਨਾਇਆ ਗਿਆ, ਨਹੀਂ ਤਾਂ ਬਹੁਤੀ ਵਾਰੀ ਰੌਲਾ ਹੀ ਪੈ ਜਾਂਦਾ। ਹੋਰ ਵੀ ਦੇਖ ਕੇ ਹੈਰਾਨਗੀ ਹੁੰਦੀ ਹੈ, ਤਖਤੀਆਂ ਲਾ ਕੇ ਲਿਖ ਕੇ ਮਾਰਚ ਕੱਢਦੇ ਹੋਏ ਸੱਜਣ ਆਉਂਦੇ ਨੇ ਅਕਾਲ ਤਖਤ ਸਾਹਿਬ 'ਤੇ ਵਿਰੋਧ ਕਰਨ ਲਈ, ਇੱਥੇ ਆ ਕੇ ਉਹਨਾਂ ਦਾ ਵਿਰੋਧ ਪ੍ਰਗਟ ਹੁੰਦਾ। ਇਹ ਤਖਤੀਆਂ ਲੈ ਕੇ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਚੱਲੋ, ਅਸੀਸ ਲੈ ਕੇ ਚੱਲੋ ਅਤੇ ਜਾ ਕੇ ਉੱਥੇ ਵਿਰੋਧ ਕਰੋ ਜਿੱਥੇ ਪ੍ਰਸ਼ਾਸਨ ਦੇ ਲੋਕ ਬੈਠੇ ਨੇ, ਅਧਿਕਾਰੀ ਬੈਠੇ ਨੇ, ਉਹਨਾਂ ਕੋਲ ਜਾ ਕੇ ਵਿਰੋਧ ਕਰੋ। ਗੁਰੂ ਕੋਲ ਆ ਕੇ ਕਿਸ ਗੱਲ ਦਾ ਵਿਰੋਧ ਕਰਨਾ, ਇੱਥੇ ਤਾਂ ਅਸੀਸ ਲੈਣ ਵਾਸਤੇ ਆਉਣਾ, ਇੱਥੋਂ ਬਲ ਲੈਣਾ, ਇੱਥੋਂ ਸ਼ਕਤੀ ਲੈਣੀ, ਇੱਥੋਂ ਸਮਰੱਥਾ ਲੈਣੀ, ਇੱਥੇ ਸਜਦਾ ਕਰਨਾ ਹੈ। ਇੱਥੇ ਕਈ ਦਫ਼ਾ ਸਾਡੇ ਵੀਰ ਆਪਸ ਵਿੱਚ ਇੱਕ ਦੂਜੇ ਦਾ ਵਿਰੋਧ ਕਰਨ ਲੱਗ ਪੈਂਦੇ। ਜਿਹੜਾ ਸਿੱਖ ਹਿਰਦਾ ਹੁੰਦਾ ਹੈ ਨਾ, ਉਹ ਗੁਰੂ ਸੰਗਤ ਵਿੱਚ ਗੁਰੂ ਦਾ ਦੀਦਾਰ ਕਰਦਾ, ਉਹ ਸ਼ੋਰ ਗੁੱਲ ਨਹੀਂ ਕਰਦਾ, ਪ੍ਰੇਮ ਨਾਲ ਬੈਠਦਾ, ਗੁਰੂ ਦੇ ਬੋਲਾਂ ਨੂੰ ਸਰਵਣ ਕਰਦਾ, ਬਾਣੀ ਸਰਵਣ ਕਰਦਾ। ਕਦੀ ਕਦੀ ਕੁਝ ਐਸੇ ਲੋਕ ਪਕੜ ਵਿੱਚ ਵੀ ਆ ਜਾਂਦੇ ਨੇ ਜਿਨ੍ਹਾਂ ਨੇ ਸਿਰ 'ਤੇ ਦਸਤਾਰਾਂ ਸਜਾਈਆਂ ਹੁੰਦੀਆਂ ਨੇ, ਸੋਹਣੇ ਦੁਮਾਲੇ ਸਜਾਏ ਹੁੰਦੇ ਨੇ, ਆ ਕੇ ਖਲਲ ਪਾਉਂਦੇ ਨੇ, ਆ ਕੇ ਸ਼ੋਰ ਗੁੱਲ ਕਰਦੇ ਨੇ ਅਤੇ ਬਾਅਦ 'ਚ ਪਤਾ ਚੱਲਦਾ ਦਸਤਾਰ ਨਕਲੀ ਸਜਾਈ ਹੋਈ ਸੀ, ਸਿਰ 'ਤੇ ਕੇਸ ਵੀ ਕੋਈ ਨਹੀਂ, ਉਹ ਸਿਰਫ ਰੌਲਾ ਪਾਉਣ ਵਾਸਤੇ ਆਉਂਦੇ ਨੇ। ਇਸ ਸਾਜਿਸ਼ ਨੂੰ ਵੀ ਕੌਮ ਨੂੰ ਸਮਝਣਾ ਚਾਹੀਦਾ, ਇਹੋ ਜਿਹੇ ਸਾਜਿਸ਼ੀ ਲੋਕ ਵੀ ਮਿਲ ਜਾਣਗੇ ਅਤੇ ਪਤਾ ਉਸਦੇ ਪਿੱਛੇ ਕਾਰਨ ਕੀ ਹੈ, ਤਾਂ ਕਿ ਦੁਨੀਆ ਦਾ ਮੀਡੀਆ ਆਇਆ ਹੁੰਦਾ, ਟੀ ਵੀ ਚੈਨਲ ਆਏ ਹੁੰਦੇ ਨੇ, ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਆਇਆ ਹੁੰਦਾ ਅਤੇ ਸਾਰੀ ਦੁਨੀਆ 'ਤੇ ਇਹ ਗੱਲ ਫੈਲ ਜਾਏ ਬਈ ਉੱਥੇ ਨਾ ਜਾਇਓ, ਉੱਥੇ ਰੌਲਾ ਬੜਾ ਪਾਉਂਦੇ ਨੇ, ਉੱਥੇ ਤਲਵਾਰਾਂ ਕੱਢ ਲੈਂਦੇ ਨੇ। ਉਹ ਸਾਜਿਸ਼ ਤਹਿਤ ਲੋਕ ਆਉਂਦੇ ਨੇ, ਉਹਨਾਂ ਨੂੰ ਪਛਾਣਨਾ ਵੀ ਬੜਾ ਜ਼ਰੂਰੀ ਹੈ। ਪਰ ਸਭ ਕੁਛ ਦੇ ਬਾਅਦ ਇਸ ਵਾਰ ਬਹੁਤ ਸ਼ੁਕਰਾਨਾ ਮਹਾਰਾਜ ਦਾ, ਬੜਾ ਮਨ ਪ੍ਰਸੰਨ ਹੋਇਆ ਬਈ ਸਾਰਿਆਂ ਨੇ ਬੈਠ ਕੇ ਪ੍ਰੇਮ ਨਾਲ ਉਹ ਸ਼ੋਰ ਗੁੱਲ ਸੁਣਾਈ ਨਹੀਂ ਪਿਆ। ਲੱਗਦਾ ਸ਼ਾਇਦ ਸਾਜਿਸ਼ੀਆਂ ਨੂੰ ਵੀ ਇਹ ਬੋਧ ਹੋ ਗਿਆ ਹੋਵੇ ਬਈ ਸਿੱਖ ਇੱਥੇ ਕੇਵਲ ਗੁਰੂ ਦਾ ਦੀਦਾਰ ਕਰਨ ਵਾਸਤੇ ਆਉਂਦੇ ਨੇ, ਤਕਰਾਰ ਕਰਨ ਵਾਸਤੇ ਨਹੀਂ ਆਉਂਦੇ। ਸਿੱਖ ਕੀ ਅਤੇ ਗੁਰੂ ਦੀ ਹਾਜ਼ਰੀ ਵਿੱਚ ਤਕਰਾਰ ਕੀ, ਇਹ ਕਿਵੇਂ ਹੋ ਸਕਦਾ ਹੈ? ਇੱਥੇ ਸਤਿਕਾਰ ਹੈ, ਪਿਆਰ ਹੈ, ਦੀਦਾਰ ਹੈ। ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਓਖ ਪਿਵਨ ਕੀ ਬੰਸਤ ਸਿੱਧ ਕੋ ਬਿੱਧ ਮਿਲਾਇਓ। ਪਟ ਜਨ ਕਹਿੰਦੇ ਨੇ ਜਨਮਾਂ ਜਨਮਾਂ ਤੋਂ ਅੰਮ੍ਰਿਤ ਪੀਣ ਦੀ, ਅੰਮ੍ਰਿਤ ਛਕਣ ਦੀ ਪਿਆਸ ਅੰਦਰ ਮੌਜੂਦ ਸੀ। ਗੁਰੂ ਦਾ ਦੀਦਾਰ ਕਰਦਿਆਂ ਉਹ ਚਰਨਾਮ੍ਰਿਤ ਵੀ ਪ੍ਰਾਪਤ ਹੋਇਆ, ਉਹ ਨਾਮ ਅੰਮ੍ਰਿਤ ਵੀ ਪ੍ਰਾਪਤ ਹੋਇਆ ਅਤੇ ਗੁਰੂ ਦਾ ਦੀਦਾਰ ਅੰਮ੍ਰਿਤ ਸਾਡੇ ਨੇਤਰਾਂ ਨੂੰ ਪ੍ਰਾਪਤ ਹੋਇਆ। ਹੁਤੀ ਜੋ ਪਿਆਸ ਪਿਊਖ ਪਿਵਨ ਕੀ ਬੰਸਤ ਸਿੱਧ ਕੋ ਬਿਧ ਮਿਲਾਇਓ, ਇਸ ਮਹਾਨ ਬਰਕਤ ਨੂੰ ਵਿਧਾਤਾ ਨੇ ਸਾਡੀ ਝੋਲੀ ਵਿੱਚ ਪਾ ਦਿੱਤਾ, ਗੁਰੂ ਦਾ ਦੀਦਾਰ ਪ੍ਰਾਪਤ ਹੋਇਆ। ਜਿਸ ਦਿਨ 1518 'ਚ ਜਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਕਦਮਾਂ ਦੀ ਸੋ ਪਾਕਪਟਨ ਪ੍ਰਦਾਨ ਕੀਤੀ ਸੀ, ਉਸ ਦਿਨ ਬਾਬਾ ਫਰੀਦ ਦੀਦਾਰ ਵਾਸਤੇ ਆਏ ਸਨ। ਬੜਾ ਵੱਡਾ ਘਰਾਨਾ ਸੀ ਉਸ ਵੇਲੇ ਦੇ, ਗੁਲਾਮ ਵੰਸ਼ੀ ਬਾਦਸ਼ਾਹ ਦੀ ਬੇਟੀ ਸ਼ਹਿਜ਼ਾਦੀ ਹਜ਼ਰਾ ਦੇ ਨਾਲ ਬਾਬਾ ਫਰੀਦ ਵਿਆਹੇ ਹੋਏ ਸਨ। ਭਾਰਤ ਹਿੰਦੁਸਤਾਨ ਦੇ ਸ਼ਹਿਨਸ਼ਾਹ ਦੇ ਦਾਮਾਦ ਸਨ ਬਾਬਾ ਫਰੀਦ। ਬੜਾ ਵੱਡਾ ਘਰਾਨਾ ਸੀ, ਬੰਦਗੀ ਨਾਲ ਲਬਰੇਜ਼ ਹਿਰਦਾ ਸੀ। ਅੱਜ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ, 4 ਲੱਖ ਏਕੜ ਜ਼ਮੀਨ ਬਾਬਾ ਫਰੀਦ ਦੀ ਗੱਦੀ ਦੇ ਨਾਮ ਅੱਜ ਵੀ ਹੈਗੀ ਹੈ। 4 ਲੱਖ ਏਕੜ ਜ਼ਮੀਨ ਅੱਜ ਵੀ ਉਹਨਾਂ ਦੀ ਗੱਦੀ ਦੇ ਨਾਮ। ਬੜੀਆਂ ਸਵਾਰੀਆਂ ਸਨ ਉਹਨਾਂ ਦੇ ਕੋਲ, ਹਾਥੀ ਸਨ, ਘੋੜੇ ਸਨ, ਰੱਥ ਸਨ, ਪਾਲਕੀਆਂ ਇਤਿਆਦਕ ਸਨ, ਔਰ ਬੜਾ ਸ਼ਾਹੀ ਲਿਬਾਸ ਸੀ ਉਹਨਾਂ ਦਾ। ਜਦ ਉਹਨਾਂ ਨੇ ਕਿਹਾ ਸੀ ਜਾਣਾ ਹੈ, ਖੁਦਾਵੰਦ ਆਏ ਹੋਏ ਨੇ, ਵਲੀ ਅੱਲਾ ਆਏ ਹੋਏ ਨੇ, ਅਤੇ ਉਹਨਾਂ ਦੇ ਮੁਰੀਦ ਹਾਥੀ ਲਿਆਏ, ਘੋੜੇ ਰੱਥ ਲਿਆਏ, ਹਰ ਵਾਰ ਇਸ ਤਰ੍ਹਾਂ ਹੀ ਸਵਾਰੀਆਂ ਆਉਂਦੀਆਂ ਸਨ ਅਤੇ ਆਪਣੇ ਮਨ ਮਰਜ਼ੀ ਦੀ ਸਵਾਰੀ 'ਤੇ ਬਾਬਾ ਫਰੀਦ ਬੈਠ ਕੇ ਸਫ਼ਰ ਕਰਦੇ ਸਨ। ਨਾਮ ਜਪਣ ਵਾਲਿਆਂ ਨੂੰ ਇਹ ਸਭ ਮਿਲ ਜਾਂਦਾ ਹੈ। ਮਹਾਰਾਜ ਜੀ ਦੇ ਬੋਲ ਨੇ, ਪਿੱਛਲ ਰਾਤੀ ਸਦੜਾ ਨਾਮ ਖਸਮ ਕਾਲੇ, ਖੇਮੇ ਸ਼ਤਰ ਸਰਾਏ 'ਚ ਦਿਸਨ ਰਥ ਪੀੜੇ। ਜਿਹੜਾ ਅੰਮ੍ਰਿਤ ਵੇਲੇ ਜਾਗ ਕੇ ਵਾਹਿਗੁਰੂ 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 ਦਾ ਜਾਪ ਕਰਦਾ, ਆਪਣੇ ਮਤ ਅਨੁਸਾਰ ਕੀਤਾ ਜਾ ਸਕਦਾ। ਕੋਈ ਰਾਮ 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 ਜਪੇ ਪ੍ਰਵਾਨ ਹੋ ਜਾਂਦਾ, ਕੋਈ ਅੱਲਾਹੋ ਅੱਲਾਹੋ ਜਪੇ ਕਬੂਲ ਹੋ ਜਾਂਦਾ। ਸਾਨੂੰ ਮਹਾਰਾਜ ਨੇ ਵਾਹਿਗੁਰੂ ਮੰਤਰ ਦੀ ਦਾਤ ਝੋਲੀ 'ਚ ਪਾ ਕੇ ਨਿਵਾਜਿਆ। ਅਸੀਂ ਸਵੇਰੇ ਇਹ ਜਪਣਾ ਹੁੰਦਾ, ਮੂਲ ਮੰਤਰ ਗੁਰਮੰਤਰ ਦਾ ਜਾਪ ਕਰਨਾ ਹੁੰਦਾ। ਇੱਕ ਬੇਨਤੀ ਕਰਨਾ ਚਾਹੁੰਦਾ, 6 ਮਹੀਨੇ ਲਗਾਤਾਰ ਅੱਧਾ ਘੰਟਾ ਵਾਹਿਗੁਰੂ 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 ਦਾ ਲਗਾਤਾਰ ਜਾਪ ਕਰਕੇ ਦੇਖੋ। ਹਰ ਰੋਜ਼ ਅਰਦਾਸ ਕਰਕੇ ਆਰੰਭ ਕਰੋ ਅਤੇ ਫਿਰ ਸ਼ੁਕਰਾਨੇ ਦੀ ਅਰਦਾਸ ਕਰੋ। 180 ਦਿਹਾੜੇ ਬਣਦੇ ਨੇ 6 ਮਹੀਨਿਆਂ ਵਿੱਚ, 180 ਡੇਜ਼, 180 ਦਿਨ ਬਣਦੇ ਨੇ, ਅਤੇ ਜੇ ਅੱਧੇ ਘੰਟੇ ਨੂੰ 180 ਦੇ ਨਾਲ ਉਸਨੂੰ ਕੈਲਕੂਲੇਟ ਕਰਕੇ ਦੇਖੀਏ ਤਾਂ 8 ਘੰਟੇ ਦੀ ਜੇ ਦਿਹਾੜੀ ਮੰਨੀਏ, ਮਜ਼ਦੂਰੀ ਮੰਨੀਏ, ਅਤੇ ਫਿਰ 11 ਦਿਨ ਬਣਦੇ ਨੇ ਸਾਰੇ, 11 ਦਿਹਾੜੀਆਂ ਬਣਦੀਆਂ। ਤੁਸੀਂ ਕਰਕੇ ਦੇਖੋ, ਦਰਬਾਰ ਸਾਹਿਬ ਆਏ ਹੋ, ਗੁਰੂ ਰਾਮਦਾਸ ਮਹਾਰਾਜ ਜੀ ਦਾ ਦੀਦਾਰ ਕਰਨ ਵਾਸਤੇ ਆਏ ਹੋ, ਦੂਰ ਦਰਾਜ ਇਹ ਸੰਦੇਸ਼ ਸੁਣਦੇ ਪਏ ਹੋ, ਕਰਕੇ ਦੇਖੋ। ਜੇ ਤਾਂ ਕੁਝ ਨਾ ਪ੍ਰਾਪਤ ਹੋਵੇ ਤਾਂ ਫਿਰ ਭਾਵੇਂ ਮੈਨੂੰ ਕਹਿਣਾ ਬਈ ਇਹ 11 ਦਿਨਾਂ ਦੀ ਮਜ਼ਦੂਰੀ ਮੈਨੂੰ ਦੇ ਦੇ, ਸਾਡਾ ਬਣਿਆ ਕੱਖ ਨਹੀਂ, ਅਤੇ ਮੈਂ ਐਗਰੀ ਕਰਦਾ ਬਈ ਠੀਕ ਹੈ, ਜੇ ਨਾ ਕੱਖ ਬਣੇ ਮੈਂ ਭਾਵੇਂ ਔਖਾ ਹੋਵਾਂ, ਤੁਸੀਂ 11 ਦਿਨਾਂ ਦੀ ਮਜ਼ਦੂਰੀ ਲੈ ਲੈਣਾ। ਪਰ ਮੈਨੂੰ ਪਤਾ, ਇਸ ਕਰਕੇ ਮੈਂ ਕਹਿੰਦਾ ਪਿਆ ਬਈ ਜੇ 6 ਮਹੀਨੇ ਜਪ ਲਓਗੇ ਤਾਂ ਤੁਹਾਡੇ ਕੋਲ ਇੰਨਾ ਕੁਝ ਹੋ ਜਾਣਾ, ਇੰਨੀਆਂ ਬਰਕਤਾਂ ਹੋ ਜਾਣੀਆਂ। ਤੁਸੀਂ ਮੈਨੂੰ ਕਹਿਣਾ ਵੀ ਤੂੰ ਜੋ ਲੈਣਾ ਦੱਸ, ਸਾਨੂੰ ਗੁਰੂ ਨੇ ਬਹੁਤ ਹੀ ਦੇ ਦਿੱਤਾ, ਪਰ ਕਰਨਾ ਪੈਣਾ। ਚਲੋ ਮਜ਼ਦੂਰੀ ਸਮਝ ਕੇ ਹੀ ਕਰ ਲਈਏ, ਜੇ ਨਹੀਂ ਮਨ ਲੱਗਦਾ ਤਾਂ ਕੰਮ ਸਮਝ ਕੇ ਹੀ ਕਰ ਲਈਏ, ਫਿਰ ਐਸਾ ਹੋ ਜਾਏਗਾ ਮੈਂ ਸਾਹਿਬ ਜੀ ਦੇ ਸ੍ਰੀ ਚਰਨ ਕਮਲਾਂ 'ਤੇ ਦਾਵਾ ਰੱਖ ਕੇ ਬੇਨਤੀ ਕਰਦਾ ਹਾਂ, ਨਾ ਘਰ ਵਿੱਚ ਪਦਾਰਥਾਂ ਦੀ ਕਮੀ ਰਹੇਗੀ, ਨਾ ਹਿਰਦੇ ਵਿੱਚ ਖੇੜੇ ਦੀ ਕਮੀ ਰਹੇਗੀ, ਅਤੇ ਸਭ ਜਗ੍ਹਾ ਗੁਰੂ ਦਾ ਦੀਦਾਰ ਪ੍ਰਾਪਤ ਹੋਵੇਗਾ। ਇਹ ਨਾਮ ਨਾਲ ਹੋ ਸਕਦਾ, ਉਹ ਜਿਹੜੇ ਨੇਤਰ ਦੀਦਾਰ ਵਾਲੇ ਨੇ ਖੁੱਲ ਜਾਂਦੇ। ਸਾਹਿਬ ਜੀ ਦੇ ਆਪਣੇ ਹੀ ਰਸ ਲਬਰੇਜ਼ ਬੋਲ ਨੇ, ਨਾਨਕ ਸੇ ਅੱਖੜੀਆਂ ਬਿਆਨ ਜਿਨ੍ਹਾਂ ਦਿਸੰਦੜੋ ਮਾਂ ਪਿਰੀ। ਮੇਰਾ ਪਿਆਰਾ ਜਿਨ੍ਹਾਂ ਅੱਖਾਂ ਨਾਲ ਦਿਖਦਾ ਉਹ ਅੱਖਾਂ ਹੋਰ ਹੈਗੀਆਂ। ਦੀਦਾਰ ਦੀ ਬਰਕਤ ਨੂੰ ਬਿਆਨ ਕਰਦੇ ਨੇ, ਹੁਤੀ ਜੋ ਪਿਆਸ ਪਿਊਖ ਪਿਵਨ ਕੀ ਬੰਸਤ ਸਿੱਧ ਕੋ ਬਿਧ ਮਿਲਾਇਓ। ਜਦ ਬਾਬਾ ਫਰੀਦ ਸਾਹਿਬ ਜੀ ਦੇ ਸਾਹਮਣੇ ਰੱਥ ਆਏ, ਘੋੜੇ ਆਏ, ਹਾਥੀ ਆਏ, ਪਾਲਕੀਆਂ ਆਈਆਂ, ਬਾਬਾ ਫਰੀਦ ਜੀ ਦੇ ਹੱਥ ਜੁੜ ਗਏ, ਜੋੜਾ ਆਪਣੇ ਹੱਥਾਂ ਨਾਲ ਚੁੱਕ ਕੇ ਪਰੇ ਕਰ ਦਿੱਤਾ। ਆਖਣ ਲੱਗੇ ਅੱਜ ਪੈਦਲ ਜਾਣਾ ਅਤੇ ਨੰਗੇ ਪੈਰੀ ਜਾਣਾ ਹੈ, ਮੈਂ ਖੁਦਾਵੰਦ ਕਰੀਮ ਦਾ ਦੀਦਾਰ ਕਰਨ ਵਾਸਤੇ ਜਾ ਰਿਹਾ, ਭਾਵ ਗੁਰੂ ਨਾਨਕ ਦਾ ਦਰਸ਼ਨ ਕਰਨ ਵਾਸਤੇ ਜਾ ਰਿਹਾ। ਦੀਦ ਨੇ ਦੀਦਾਰ ਸਾਹਿਬ ਕੱਛ ਨਹੀਂ ਇਸ ਕਾ ਮੋਲ, ਪਾਕ ਪਰਵਦਗਾਰ ਤੋਂ ਖੁਦ ਖਸਮ ਵੱਡਾ ਅਤੋਲ। ਬੜੇ ਸੋਹਣੇ ਬੋਲ ਮੇਰੇ ਸਾਹਿਬ ਜੀ ਨੇ ਆਖੇ ਨੇ, ਬੰਸਤ ਸਿੱਧ ਕੋ ਬਿੱਧ ਮਿਲਾਇਓ। ਫਿਰ ਇਹ ਵੀ ਕਹਿੰਦੇ ਨੇ ਬਈ ਗੋਬਿੰਦਵਾਲ ਗੋਬਿੰਦਪੁਰੀ ਸਭ। ਇਤਿਹਾਸ ਕਹਿੰਦੇ ਇੱਥੇ ਭੂਤਾਂ ਪ੍ਰੇਤਾਂ ਦਾ ਇਲਾਕਾ ਸੀ, ਗੋਬਿੰਦਵਾਲ ਗੋਬਿੰਦਵਾਲ ਗੋਬਿੰਦਪੁਰੀ ਸਮ। ਹੇ ਗੁਰੂ ਅਮਰਦਾਸ ਮਹਾਰਾਜ, ਜਦੋਂ ਦੀ ਤੁਹਾਡੇ ਦੀਦਾਰ ਦੀ ਬਰਕਤ ਇਸ ਅਸਥਾਨ 'ਤੇ ਬਰਸੀ ਹੈ, ਇਹ ਸੱਚਖੰਡ ਬਣ ਗਿਆ, ਗੋਬਿੰਦਵਾਲ ਗੋਬਿੰਦਪੁਰੀ ਸਮ। ਜਲਿਆਣ ਤੀਰ ਵਿਪਾਸ ਬਣਾਇਓ, ਗਇਓ ਦੁੱਖ ਦੂਰ ਬਰਖਨ ਕੋ, ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਇਹ ਬਚਨ ਵੀ ਤੁਸੀਂ ਰੋਜ਼ ਸੁਣਦੇ ਰਹਿੰਦੇ ਹੋ, ਪੜ੍ਹਦੇ ਰਹਿੰਦੇ ਹੋ ਕਿ ਹੁਣ ਜੀਵਣਾ ਹੀ ਨਹੀਂ ਹੋ ਸਕਦਾ ਤੇਰੇ ਦੀਦਾਰ ਤੋਂ ਬਗੈਰ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਵੇ ਪ੍ਰਭ ਮੇਰਾ। ਜੇ ਦਰਸ਼ਨ ਨਾ ਹੋਵੇ ਫਿਰ ਵੇਦਨਾ ਹੀ ਵੇਦਨਾ ਹੈ, ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ। ਕਿਉਂਕਿ ਬਿਨਾਂ ਦੇਖਿਆ ਹਾਲਤ ਇਹ ਬਣ ਜਾਂਦੀ ਹੈ, ਮੈਂ ਨੀਰ ਵਹਿ ਵਹਿ ਚੱਲੇ ਜੀਉ। ਦੀਦਾਰ ਦੀ ਬਰਕਤ ਝੋਲੀ 'ਚ ਨਾ ਪਵੇ ਫਿਰ ਰੋਣੇ ਹੀ ਰੋਣੇ ਨੇ, ਸਾਰੀ ਉਮਰ ਰੋਂਦੇ ਰਹੋ, ਕੌਣ ਮਨਾ ਕਰਦਾ। ਅਤੇ ਜਨਮਾਂ ਦੇ ਰੋਣੇ ਮੁਕਾ ਲਵੋ, ਉਹ ਸਾਹਿਬ ਜੀ ਦੇ ਦੀਦਾਰ ਨਾਲ ਮੁੱਕਦੇ ਨੇ। ਤਨ ਮਨ ਹੋਏ ਨਿਹਾਲ, ਜੋ ਗੁਰ ਦੇਖਾਂ ਸਾਹਮਣੇ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਜੋ ਨਿਰਣੇ ਪਹਿਲੇ ਸਨ ਹੁਣ ਉਹ ਨਿਰਣੇ ਮਨ ਨਹੀਂ ਕਰਦਾ, ਜੋ ਮਨਮਤ ਪਹਿਲੇ ਸੀ ਹੁਣ ਉਹ ਮਨਮਤ ਨਹੀਂ ਰਹੀ, ਕਿਉਂਕਿ ਗੁਰੂ ਦੇ ਦੀਦਾਰ ਨੇ ਗੁਰੂ ਦੀ ਮਤ ਝੋਲੀ 'ਚ ਪਾ ਦਿੱਤੀ ਹੈ। ਬੜੇ ਗਹਿਰੇ ਰਸ ਲਬਰੇਜ਼ ਬੋਲ ਹਨ, ਆਓ ਇਹਨਾਂ ਪਾਵਨ ਅੰਮ੍ਰਿਤ ਬੋਲਾਂ ਦਾ ਲੜੀਵਾਰ ਪਾਠ ਸਰਵਣ ਕਰੀਏ ਅਤੇ ਅੱਖਰੀ ਅਰਥ ਵਿਚਾਰਨ ਦਾ ਯਤਨ ਕਰੀਏ। ਪੇਸ਼ਤਰ ਇੱਕ ਵਾਰੀ ਸਾਰੇ ਆਖੋ, ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਇੱਕ ਵਾਰੀ ਫਿਰ ਆਖੋ ਜੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਚੌਥਾ।
ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੋਲ ਤਨਾਸਰੀ ਰਾਗ ਵਿੱਚ ਆਖੇ ਨੇ। ਤਨਾਸਰੀ ਰਾਗ ਕਾਫੀ ਥਾਟ ਦਾ ਰਾਗ ਹੈ, ਜਿਵੇਂ 10 ਥਾਟ ਹੁੰਦੇ ਨਾ, ਮਾਰੂ ਹੈ, ਮਾਰਵਾ ਹੈ, ਬਿਲਾਵਲ ਹੈ, ਟੋਡੀ ਹੈ, ਇਤਿਆਦਿ। ਇਹ ਰਾਗ ਕਾਫੀ ਥਾਟ ਦਾ ਸੰਪੂਰਨ ਰਾਗ ਹੈ, ਸਾਰੀਆਂ ਸੁਰਾਂ ਇਸ ਵਿੱਚ ਲੱਗਦੀਆਂ ਨੇ। ਇਸ ਨੂੰ ਗਾਉਣ ਦਾ ਵੇਲਾ ਦਿਨ ਦਾ ਤੀਸਰਾ ਪਹਿਰ ਸਿਆਣੇ ਪੁਰਖਾਂ ਨੇ ਆਖਿਆ ਹੈ। ਮਹਾਰਾਜ ਜੀਆਂ ਨੇ ਇਸ ਰਾਗ ਨੂੰ ਭਾਗ ਲਾਏ। ਰਾਗਾਂ ਦੀ ਦੁਨੀਆ 'ਚ ਇਸ ਨੂੰ ਰਾਗਣੀ ਕਹਿੰਦੇ ਨੇ, ਪਰ ਸਾਹਿਬ ਨੇ ਇਸ ਨੂੰ ਰਾਗ ਕਰਕੇ ਲਿਖਿਆ, ਭਾਗ ਲਾਏ ਹਨ। ਗੁਰੂ ਰਾਮਦਾਸ ਜੀ ਨੇ ਇਸ ਰਾਗ ਵਿੱਚ ਇਹ ਬੋਲ ਆਖੇ ਨੇ। ਇਹ ਰਾਗ ਬਰਤਨ ਦੀ ਤਰ੍ਹਾਂ ਹੈ, ਜਿਵੇਂ ਬਰਤਨ ਵਿੱਚ ਪਾ ਕੇ ਪਦਾਰਥ ਛਕੀਦਾ, ਤ੍ਰਿਪਤ ਹੋਈਦਾ, ਇਸ ਤਰ੍ਹਾਂ ਰਾਗ ਵਿੱਚ ਪਾ ਕੇ ਸ਼ਬਦ ਨੂੰ ਪਹੁੰਚਣਾ ਹੈ। ਕੀਰਤਨ ਕਰਦਿਆਂ ਵੀ ਜਿਹੜਾ ਨਾ ਰਾਗ ਦੀ ਸਵਾਰੀ ਬਾਣੀ ਨੇ ਕਰਨੀ, ਬਾਣੀ ਸਮਝ ਆਵੇ, ਬਾਣੀ ਦਾ ਸ਼ਬਦ ਬਾਣੀ ਉੱਪਰ ਹੈ, ਰਾਗ ਬਰਤਨ ਦੀ ਤਰ੍ਹਾਂ। ਇਸ ਵਿੱਚ ਸਾਰੇ ਸੁਰ ਸ਼ੁੱਧ ਲੱਗਦੇ ਹਨ। ਬੜਾ ਮਿੱਠਾ ਪਿਆਰਾ ਰਾਗ ਹੈ ਜੋ ਸਾਹਿਬ ਜੀਆਂ ਨੇ ਵਰਤਿਆ। ਮਹਾਰਾਜ ਇਸ ਰਾਗ ਵਿੱਚ ਗੁਰੂ ਰਾਮਦਾਸ ਕਹਿੰਦੇ ਹਨ,
ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ।
ਇਹ ਮੇਰੇ ਸ਼ਹਿਨਸ਼ਾਹ, ਇਹ ਮੇਰੇ ਮਾਲਕ, ਮੈਨੂੰ ਪ੍ਰਭੂ ਦੇ ਦਰਸ਼ਨਾਂ ਵਿੱਚ ਹੀ ਸੁੱਖ ਪ੍ਰਾਪਤ ਹੁੰਦਾ, ਸਾਰੇ ਜਗਤ ਨੂੰ ਹੀ ਦੀਦਾਰ ਵਿੱਚ ਸੁੱਖ ਪ੍ਰਾਪਤ ਹੁੰਦਾ ਹੈ।
ਹਮਰੀ ਬੇਦਨ ਤੂੰ ਜਾਣਤਾ ਸਾਹਾ।
ਬੇਦਨ ਸਿੰਧੀ ਵਿੱਚ ਕਹਿੰਦੇ ਨੇ ਪੀੜਾ ਨੂੰ, ਜਿਸ ਨੂੰ ਅਸੀਂ ਪੇਨ ਅੰਗਰੇਜ਼ੀ 'ਚ ਕਹਿ ਦਿੰਦੇ ਹਾਂ, ਆਮ ਭਾਸ਼ਾ ਵਿੱਚ ਦਰਦ ਪੀੜਾ ਕਹਿ ਦਿੰਦੇ ਹਾਂ, ਉਸ ਨੂੰ ਸਿੰਧ ਪ੍ਰਾਂਤ ਵਿੱਚ ਕਹਿੰਦੇ ਨੇ ਵੇਦਣ। ਵੇਦਣ ਤੋਂ ਮੁਰਾਦ ਜੋ ਵਿੰਨ ਦਿੰਦੀ ਹੋਵੇ, ਇਤਨੀ ਭਿਆਨਕ ਪੀੜਾ ਹੋਵੇ, ਜੈਸੇ ਕਿਸੇ ਨੇ ਕਿਸੇ ਸ਼ਸਤਰ ਨਾਲ ਨੇਜੇ ਆਦਕ ਨਾਲ ਵਿੰਨ ਦਿੱਤਾ ਹੋਵੇ। ਮਹਾਰਾਜ ਜੀ ਦੇ ਬੋਲ ਨੇ, ਜੋ ਮੈਂ ਬੇਦਨ ਸਾ ਕਿਸ ਆਖਾਂ ਮਾਈ, ਹਰ ਜਿਬਿਨ ਜੀਉ ਨਾ ਰਹਿ ਕੈਸੇ ਰਾਖਾਂ ਮਾਈ। ਵੇਦਨਾ ਪੀੜਾ ਉਤਨੀ ਦੇਰ ਹਰ ਮਨੁੱਖ ਦੇ ਕੋਲ ਰਹੇਗੀ, ਇਹ ਜਾ ਨਹੀਂ ਸਕਦੀ। ਬਾਬਾ ਫਰੀਦ ਜੀ ਕਹਿੰਦੇ ਨੇ, ਤਨ ਤਪੈ ਤਨੂਰ ਜਿਉਂ ਬਾਲਣ ਹੱਡ ਬਲਨ। ਜੀਵਨ ਸ਼ੈਲੀ ਇਸ ਤਰ੍ਹਾਂ ਦੀ ਬਣ ਗਈ ਜਿਵੇਂ ਤੰਦੂਰ ਤਪਦਾ ਹੋਵੇ ਦਿਨ ਰਾਤ, ਹੱਡੀਆਂ ਬਾਲਣ ਦੀ ਤਰ੍ਹਾਂ ਬਲਦੀਆਂ ਪਈਆਂ ਨੇ। ਤਨ ਤਪੈ ਤਨੂਰ ਜਿਉਂ ਬਾਲਣ ਹੱਡ ਬਲਨ, ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਨ। ਦੀਦਾਰ ਹੁੰਦਾ ਹੋਵੇ, ਪਤਾ ਚੱਲੇ ਫਲਾਣੇ ਥਾਂ ਦੀਦਾਰ ਹੋਵੇਗਾ, ਫਿਰ ਆਪ ਕਹਿੰਦੇ ਨੇ ਮੈਂ ਚੱਲ ਪਵਾਂਗਾ, ਰੁਕਾਂਗਾ ਨਹੀਂ। ਜੇ ਪੈਰਾਂ ਨਾਲ ਚੱਲਦਾ ਚੱਲਦਾ ਥੱਕ ਜਾਵਾਂ ਤਾਂ ਸਿਰ ਦੇ ਭਾਰ ਚੱਲਣ ਲੱਗ ਪਵਾਂਗਾ, ਰੁਕਾਂਗਾ ਨਹੀਂ। ਵਸਲੋਂ ਉਰੇ ਮੁਕਾਮ ਨਾ ਕੋਈ, ਉਹ ਚਾਲ ਪਏ ਨਿਤ ਰਹਿੰਦੇ। ਗੁਰਮੁਖ ਸ਼ਾਇਰ ਭਾਈ ਵੀਰ ਸਿੰਘ ਜੀ ਦੇ ਬੋਲ। ਇਸ ਲਈ ਉਹਨਾਂ ਮਨੁੱਖਾਂ ਦਾ ਜੀਵਨ ਜਿਨ੍ਹਾਂ ਨੂੰ ਦੀਦਾਰ ਨਸੀਬ ਨਹੀਂ ਹੋਇਆ, ਮਾਫ਼ੀ ਮੰਗ ਕੇ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਉਹ ਬਲਦੇ ਹੋਏ ਤੰਦੂਰ ਵਰਗੇ ਨੇ, ਤੰਦੂਰ ਵਿੱਚ ਹੱਥ ਪਾਓਗੇ ਜਲ ਜਾਏਗਾ। ਐਸੇ ਬੰਦਿਆਂ ਦੇ ਕੋਲ ਬੈਠੋਗੇ ਰੂਹ ਤੱਕ ਫੂਕ ਕੇ ਰੱਖ ਦੇਣ, ਜਲਾ ਕੇ ਰੱਖ ਦੇਣਗੇ। ਟੁੱਟਿਆਂ ਹੋਇਆਂ ਦਾ ਕੰਮ ਹੀ ਤੋੜਨਾ ਹੁੰਦਾ। ਉਹ ਕਹਿੰਦੇ ਫਿਰਦੇ ਨੇ ਨਿਤਨੇਮ ਦੀ ਲੋੜ ਹੀ ਕੋਈ ਨਹੀਂ, ਉਹ ਕਹਿੰਦੇ ਫਿਰਦੇ ਨੇ। ਕਈਆਂ ਨੂੰ ਤਾਂ ਮੈਂ ਇਹ ਵੀ ਕਹਿੰਦੇ ਸੁਣਿਆ, ਅਸਲ ਵਿੱਚ ਉਹਨਾਂ ਦੀ ਭਾਵਨਾ ਨੂੰ ਸਮਝੋ ਗਹਿਰੀ, ਇਹ ਸਤਿਗੁਰੂ ਜੀ ਦੇ ਦੀਵਾਨਾਂ ਦਾ, ਅਸਥਾਨਾਂ ਦਾ ਅਤੇ ਗੁਰੂ ਕੇ ਲੰਗਰਾਂ ਦਾ ਵਿਰੋਧ ਕਰਦੇ। ਉਹ ਤੁਹਾਨੂੰ ਕਹਿਣਗੇ ਜੀ, ਇੱਕ ਰੁਪਈਏ ਤੋਂ ਵੱਧ ਮੱਥਾ ਨਾ ਟੇਕਿਆ ਕਰੋ। ਕਾਰਨ ਪਤਾ ਕੀ ਹੈ? ਸਤਿਗੁਰੂ ਕਹਿੰਦੇ ਨੇ ਦਸਵੰਧ ਕੱਢੋ, ਦਸਵੰਧ ਇੱਕ ਰੁਪਇਆ ਥੋੜ੍ਹੀ ਬਣਦਾ, ਇਹ ਗੁਰੂ ਦੀ ਦਸਵੰਧ ਦੀ ਮਰਿਆਦਾ ਤੋਂ ਵੀ ਵੱਖਰੇ ਬੋਲਦੇ ਪਏ, ਤੋੜਦੇ ਪਏ ਨੇ। ਅੰਮ੍ਰਿਤ ਸਰੋਵਰ ਦੇ ਜਲ ਨੂੰ ਪਾਣੀ ਕਹਿਣਗੇ, ਇਹਨਾਂ ਦਾ ਸੁਭਾਅ ਬਣ ਗਿਆ। ਇੱਕ ਇੱਕ ਰੁਪਇਆ ਮੱਥਾ ਟੇਕੋ, ਭਾਵ ਇਹ ਹੈ ਵੀ ਬਿਲਡਿੰਗਾਂ ਵੀ ਗਿਰ ਜਾਣ, ਧੰਨ ਨਹੀਂ ਹੋਵੇਗਾ, ਬਿਲਡਿੰਗਾਂ ਕਿਵੇਂ ਰਹਿਣਗੀਆਂ, ਲੰਗਰ ਕਿਵੇਂ ਚੱਲਣਗੇ, ਦੀਵਾਨ ਕਿਵੇਂ ਸੱਜਣਗੇ, ਕਰੋੜਾਂ ਰੁਪਇਆ ਸਮਾਗਮਾਂ 'ਤੇ ਖਰਚ ਆਉਂਦਾ ਹੈ, ਇਹ ਸਾਰਾ ਕੁਝ ਗੁਰੂ ਘਰ ਦਾ ਪੱਠਾ ਬਣਾ ਚਾਹੁੰਦਾ। ਪਰ ਸੱਚ ਇਹ ਹੈ ਸਾਧ ਸੰਗਤ, ਜਿਹੜੇ ਇਸ ਤਰ੍ਹਾਂ ਦੀ ਖੋਟੀ ਨੀਅਤ ਵਾਲੇ ਨੇ, ਸਤਿਗੁਰੂ ਜੀ ਦੇ ਘਰ ਦਾ ਤਾਂ ਪੱਠਾ ਨਹੀਂ ਬਹਿ ਸਕਦਾ। ਗੁਰੂ ਦਾ ਘਰ ਤੇ ਸਦਾ ਚੜ੍ਹਦੀਆਂ ਕਲਾ 'ਚ ਫਰਕ ਨਹੀਂ ਪੈਂਦਾ, ਸਦਾ ਆਨੰਦ ਬਰਸਦਾ ਰਹਿੰਦਾ ਹੈ। ਪਰ ਜਿਹੜੇ ਖੋਟੀ ਸੋਚ ਰੱਖਦੇ ਨੇ ਉਹਨਾਂ ਦਾ ਇੱਥੇ ਵੀ ਤੇ ਦਰਗਾਹ ਵਿੱਚ ਵੀ ਪੱਠਾ ਬੈਠਾ ਹੀ ਰਹਿਣਾ, ਪੱਲੇ ਕੱਖ ਨਹੀਂ ਪੈਣਾ, ਇੱਥੇ ਵੀ ਰੋਂਦੇ ਰਹਿਣਗੇ, ਅੱਗੇ ਵੀ ਮੂੰਹ ਕਾਲਾ ਰਹੇਗਾ। ਕਰਾ ਲਓ ਜਿਤਨਾ ਮਰਜ਼ੀ, ਦਿਨ ਰਾਤ ਕਰਾਓ, ਕੌਣ ਮਨਾ ਕਰਦਾ। ਪਰ ਸਤਿਗੁਰੂ ਜੀ ਦੇ ਘਰ ਨਾਲ ਮੱਥਾ ਲਾਓਗੇ ਫਿਰ ਆਪਣਾ ਸਭ ਕੁਝ ਆਪ ਹੀ ਗਵਾ ਲਓਗੇ। ਇਹ ਪੰਕਤੀਆਂ ਲਾਗੂ ਹੋ ਜਾਂਦੀਆਂ ਨੇ, ਜੜ ਆਪਣੀ ਆਪ ਉਪਾੜੀ ਜੀ। ਗੁਰੂ ਦਾ ਦੀਦਾਰ ਬਰਕਤਾਂ ਨਾਲ ਝੋਲੀ ਭਰ ਦਿੰਦਾ, ਬਿਨਾਂ ਦੀਦਾਰ ਤੋਂ ਵੇਦਨਾ ਪੀੜਾ ਹੀ ਬਣੀਆਂ ਰਹਿੰਦੀਆਂ ਹਨ।
ਅਵਰ ਕਿਆ ਜਾਣੈ ਕੋ,
ਇਸ ਪੀੜਾ ਨੂੰ ਹੇ ਗੁਰੂ ਤੇਰੇ ਬਿਨਾਂ ਕੋਈ ਨਹੀਂ ਜਾਣ ਸਕਦਾ।
ਰਹਾਉ,
ਇਹ ਮਰਕਜ਼ੀ ਬੋਲ ਹਨ।
ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਿਬ,
ਇਹ ਮੇਰੇ ਮਾਲਕ ਤੂੰ ਜਗਤ ਦਾ ਸਦੀਵੀ ਸਾਹਿਬ ਹੈ, ਸਦੀਵੀ ਮਾਲਕ ਹੈ।
ਤੇਰਾ ਕੀਆ ਸੱਚ ਸਭ ਹੋਏ,
ਜੋ ਕੁਛ ਤੂੰ ਕੀਤਾ ਹੈ, ਪੈਦਾ ਕੀਤਾ ਹੈ, ਉਸ ਵਿੱਚ ਕੋਈ ਕਮੀ ਦਿਖਾਈ ਨਹੀਂ ਪੈਂਦੀ, ਕੁਛ ਵੀ ਅਸਤ ਨਹੀਂ ਹੈ, ਸਭ ਕੁਝ ਸੱਤ ਹੈ। ਆਪ ਸੱਤ ਕੀਆ ਸਭ ਸੱਤ, ਤਿਸ ਪ੍ਰਭ ਤੇ ਸਗਲੀ ਉਤਪਤ।
ਝੂਠਾ ਕਿਸ ਕਉ ਆਖੀਐ ਸਾਹਾ,
ਹਾਂਜੀ,
ਦੂਜਾ ਨਾਹੀ ਕੋਏ।
ਕਿਸ ਨੂੰ ਝੂਠਾ ਆਖੀਏ ਜਦ ਤੇਰੇ ਬਿਨਾਂ ਹੋਰ ਹੈ ਹੀ ਕੋਈ ਨਹੀਂ। ਦੀਦਾਰ ਦੀ ਬਰਕਤ ਬਣਦੀ ਹੈ ਫਿਰ ਇਸ ਤਰ੍ਹਾਂ, ਉਹਦੇ ਬਿਨਾਂ ਹੋਰ ਕੋਈ ਦਿਖਦਾ ਹੀ ਨਹੀਂ ਹੈ।
ਸਭਨਾ ਵਿੱਚ ਤੂੰ ਵਰਤਦਾ ਸਾਹਾ,
ਸਾਰਿਆਂ ਵਿੱਚ ਤੂੰ ਮੌਜੂਦ ਹੈ, ਆਪਣੀ ਕਲਾ ਕਰਕੇ ਵਰਤ ਰਿਹਾ ਹੈ।
ਸਭ ਤੁਝ ਹੈ ਧਿਆਵਹਿ ਦਿਨ ਰਾਤ,
ਇਹ ਜਗਤ ਦੇ ਸੱਚ ਸਾਹਿਬ ਮਾਲਕ ਸੱਚੇ ਪਾਤਸ਼ਾਹ ਸਾਰੇ ਜੀਵ ਤੈਨੂੰ ਹੀ ਜਪਦੇ ਪਏ ਹਨ।
ਸਭ ਤੁਝ ਹੀ ਮਾਹੇ ਸਮਾਏ,
ਸਾਰੇ ਤੇਰੇ ਵਿੱਚ ਹੀ ਲੀਨ ਹੋ ਰਹੇ ਹਨ।
ਸਭ ਤੁਝ ਹੀ ਥਾਵ ਹੋ ਮੰਗਦੇ ਮੇਰੇ ਸਾਹਾ,
ਸਾਰੇ ਤੇਰੇ ਹੀ ਜਾਚਕ ਹਨ, ਤੇਰੇ ਹੀ ਮੰਗਤੇ ਹਨ। ਜਾਚਕ ਅਨੇਕ ਸੋ ਏਕ ਦਵਈਆ, ਸਭ ਤੇਰੇ ਕੋਲੋਂ ਹੀ ਦਾਤਾ ਮੰਗ ਰਹੇ ਹਨ।
ਤੂੰ ਸਭ ਨਾ ਕਰੈ ਇੱਕ ਦਾਤ,
ਤੂੰ ਇੱਕੋ ਹੀ ਹੈ ਜੋ ਸਾਰਿਆਂ ਨੂੰ ਸਾਰੀਆਂ ਦਾਤਾਂ ਨਾਲ ਨਿਵਾਜ ਰਿਹਾ ਹੈ।
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ,
ਇਹ ਮੇਰੇ ਸਹਿਨਸ਼ਾਹ ਸਾਰਾ ਜਗਤ ਤੇਰੀ ਰਜ਼ਾ ਵਿੱਚ ਹੀ ਹੈ, ਤੇਰੀ ਆਗਿਆ ਚੱਲਦਾ ਪਿਆ ਹੈ। ਦਿੱਲੀ ਕੇ ਦਿਲਵਾਲੀ, ਬੰਗ ਕੇ ਬੰਗਾਲੀ, ਫਿਰੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲਵਾਲੀ, ਤੇਰੀ ਆਗਿਆ ਮੈਂ ਚਲਤ। ਸਾਰਾ ਜਗਤ ਤੇਰੀ ਆਗਿਆ, ਤੇਰੇ ਹੁਕਮ ਵਿੱਚ ਹੀ ਵਿਚਰ ਰਿਹਾ ਹੈ।
ਤੁਝ ਤੇ ਬਾਹਰ ਕੋਈ ਨਾ ਹੈ,
ਤੇਰੀ ਆਗਿਆ ਤੋਂ ਬਾਹਰ ਕੋਈ ਹੈ ਹੀ ਨਹੀਂ, ਹੋ ਹੀ ਨਹੀਂ ਸਕਦਾ।
ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ,
ਹੇ ਮੇਰੇ ਸਹਿਨਸ਼ਾਹ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਨੇ, ਤੇਰੇ ਆਪਣੇ, ਤੇ ਤੂੰ ਸਾਰਿਆਂ ਦਾ ਆਪਣਾ ਹੈ, ਬੇਗਾਨਾ ਕਿਸੇ ਦਾ ਨਹੀਂ ਹੈ।
ਸਭ ਤੁਝ ਹੀ ਮਾਹੇ ਸਮਾਹੇ,
ਸਾਰੇ ਤੇਰੇ ਵਿੱਚ ਹੀ ਲੀਨ ਹੋ ਰਹੇ ਹਨ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ,
ਸਾਰਾ ਜਗਤ ਤੇਰੀ ਆਸ ਤੇ ਹੀ ਬੈਠਾ ਹੋਇਆ, ਤੂੰ ਸਾਰਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ।
ਸਭ ਤੁਝ ਹੈ ਧਿਆਵਹਿ ਮੇਰੇ ਸਾਹਾ,
ਸਭ ਤੈਨੂੰ ਜਪਦੇ ਹਨ, ਤੇਰਾ ਧਿਆਨ ਕਰਦੇ ਨੇ, ਤੈਨੂੰ ਪੁਕਾਰਦੇ ਹਨ।
ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ,
ਜਿਵੇਂ ਤੈਨੂੰ ਚੰਗਾ ਲੱਗੇ ਸਾਨੂੰ ਬਖਸ਼ ਲੈ, ਸਾਨੂੰ ਚਰਨਾਂ 'ਚ ਰੱਖ ਮੇਰੇ ਪਿਆਰੇ ਸਾਹਿਬ।
ਸੱਚ ਨਾਨਕ ਕੇ ਪਾਤਸ਼ਾਹ,
ਇਹ ਸਦੀਵੀ ਮਾਲਕ ਗੁਰੂ ਰਾਮਦਾਸ ਮਹਾਰਾਜ ਫੁਰਮਾਨ ਕਰਦੇ ਨੇ, ਮੇਰੇ ਪਾਤਸ਼ਾਹ ਮੇਰੇ ਸ਼ਹਿਨਸ਼ਾਹ ਜਿਵੇਂ ਤੈਨੂੰ ਚੰਗਾ ਲੱਗਦਾ, ਭਾਵ ਮੇਰੇ 'ਚ ਗੁਣ ਤਾਂ ਕੋਈ ਨਹੀਂ, ਮੈਂ ਅੱਖਾਂ ਕਿਹਾ ਗੁਣ ਹੈ ਇਸ ਕਰਕੇ ਰੱਖ ਲੈ, ਜਿਵੇਂ ਤੈਨੂੰ ਭਾਵੇ ਜਿਵੇਂ ਚੰਗਾ ਲੱਗਦਾ ਹੈ। ਅਸਾਂ ਜ਼ੋਰ ਨਹੀਂ ਜੇ ਕਿਸ ਕਰ ਹਮ ਸਾਕੈਂ, ਜਿਉਂ ਭਾਵੈ ਤਿਵੇਂ ਬਖਸ਼, ਜਿਸ ਤਰ੍ਹਾਂ ਵੀ ਤੈਨੂੰ ਚੰਗਾ ਲੱਗਦਾ ਸਾਨੂੰ ਰੱਖ ਲੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾ, ਘਰ ਤੀਜਾ ਦੋ ਪਦੇ।
ਹਾਂਜੀ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੈਤ ਸਰੀ ਰਾਗ 'ਚ ਬੋਲ ਹਨ, ਜਿਸ 'ਤੇ ਸੰਖੇਪ ਰੂਪ ਵਿੱਚ ਮੂਲ ਮੰਤਰ ਮੰਗਲਾਚਰਨ ਵਜੋਂ ਦਰਜ ਹੈ।
ਦੇਹੋ ਸੰਦੇਸਰੋ ਕਹੀਓ ਪ੍ਰੇ ਕਹੀਓ।
ਇਹ ਮੇਰੇ ਪਿਆਰੇ ਗੁਰਸਿੱਖੋ, ਮੈਨੂੰ ਸੰਦੇਸਰਾ ਦਿਓ, ਇਹ ਮੈਨੂੰ ਸੰਦੇਸ਼ ਦਿਓ, ਦੱਸੋ ਮੇਰੇ ਪ੍ਰੀਤਮ ਬਾਰੇ, ਉਹ ਕਿੱਥੇ ਵੱਸਦਾ ਹੈ, ਕਿਵੇਂ ਮਿਲਦਾ ਹੈ, ਉਸ ਦੀਆਂ ਗੱਲਾਂ ਸੁਣਾਓ।
ਬਿਸਮ ਪਾਈ ਮੈਂ ਬਹੁ ਬਿਦ ਸੁਣਤੇ।
ਵਿਸਮਾਦਤਾ ਵਿੱਚ ਮਨ ਚਲਾ ਜਾਂਦਾ ਜਦੋਂ ਉਸਦੇ ਤਰ੍ਹਾਂ ਤਰ੍ਹਾਂ ਨਾਲ ਗੁਣ ਸੁਣੀ ਦੇ। ਕੋਈ ਬਹੁਤ ਦੂਰ ਸੱਤਵੇਂ ਅਸਮਾਨ 'ਤੇ ਕਹਿੰਦਾ, ਕੋਈ ਨਿਕਟ ਕਹਿੰਦਾ, ਕੋਈ ਇਸ ਤਰ੍ਹਾਂ ਕਿਸੇ ਖਾਸ ਦਿਸ਼ਾ ਵਿੱਚ ਕਹਿੰਦਾ। ਮਨ ਵਿਸਮਾਦਿਤ ਹੁੰਦਾ, ਹੈਰਾਨਕੁਨ ਅਵਸਥਾ 'ਚ ਪਹੁੰਚਦਾ ਹੈ।
ਕਹੋ ਸੁਹਾਗਨ ਸਹੀ,
ਜੋ ਕੁਝ ਸੱਚ ਹੈ ਜੋ ਇਹ ਜੁੜੇ ਹੋਏ ਹਿਰਦਾ ਰੱਖਣ ਵਾਲੇ ਗੁਰਸਿੱਖੋ ਸੁਹਾਗਣ ਤੋਂ ਭਾਵ ਜੁੜੀ ਹੋਈ ਆਤਮਾ, ਜੋ ਤੁਸੀਂ ਦੇਖਿਆ ਹੈ ਉਸ ਸਾਹਿਬ ਦੇ ਗੁਣ ਆਖਣਾ ਕਰੋ।
ਰਹਾਉ ਕੋ ਕਹਿਤ ਸਭ ਬਾਹਰ ਬਾਹਰ।
ਕੋਈ ਤਾਂ ਇਸ ਤਰ੍ਹਾਂ ਕਹਿੰਦਾ ਉਹ ਪਰੇ ਤੋਂ ਪਰੇ ਹੈ, ਬਾਹਰ ਹੀ ਹੈਗਾ, ਦੂਰ ਹੀ ਹੈਗਾ ਹੈ।
ਕੋ ਕਹਿਤ ਸਭ ਮਹੀਓ,
ਜੁੜੇ ਹੋਏ ਕੁਝ ਹਿਰਦੇ ਕਹਿੰਦੇ ਨੇ ਅੰਦਰ ਹੀ ਹੈਗਾ, ਅੰਦਰ ਹੀ ਹੈਗਾ, ਬਾਹਰ ਵੀ ਹੈਗਾ ਤੇ ਅੰਦਰ ਵੀ ਹੈਗਾ, ਸਭ ਜਗ੍ਹਾ ਮੌਜੂਦ ਹੈ।
ਬਰਨ ਨਾ ਦੀਸੈ ਚਿਹਨ ਨਾ ਲਖੀ,
ਨਾ ਉਸਦਾ ਕੋਈ ਵਰਣ ਦਿਖਾਈ ਪੈਂਦਾ ਹੈ, ਨਾ ਕੋਈ ਨਿਸ਼ਾਨੀ ਦਿਖਾਈ ਪੈਂਦੀ। ਵਰਣ ਨਾ ਦੀਸੈ ਚਿਹਨ ਨਾ ਲਖੀ ਹੈ, ਕੋਈ ਚਿੰਨ੍ਹ ਦਿਖਾਈ ਨਹੀਂ ਪੈਂਦਾ। ਚੱਕਰ ਚਿਹਨ ਅਰ ਵਰਨ, ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕੇ, ਉਸਦਾ ਕੋਈ ਪ੍ਰਤੱਖ ਚਿਹਨ ਚੱਕਰ ਕੋਈ ਵਰਣ ਜਾਤ ਦਿਖਾਈ ਨਹੀਂ ਪੈਂਦਾ।
ਸੁਹਾਗਨ ਸਾਤ ਬੁਚਹੀ,
ਵਰਣ ਚਿਹਨ ਜਾਤ ਆਦਿਕ ਦਿਖਾਈ ਨਾ ਪਵੇ, ਕਿਵੇਂ ਸਮਝਿਆ ਜਾਏ। ਇਹ ਜੁੜਿਆ ਹੋਇਆ ਹਿਰਦਾ ਰੱਖਣ ਵਾਲੇ ਗੁਰਸਿੱਖੋ, ਸੱਚ ਸੋਝੀ ਮੈਨੂੰ ਪ੍ਰਦਾਨ ਕਰੋ।
ਸਰਬ ਨਿਵਾਸੀ ਘੱਟ ਘੱਟ ਵਾਸੀ,
ਸਾਰਿਆਂ ਵਿੱਚ ਨਿਵਾਸ ਰੱਖਦਾ ਹੈ, ਹਰ ਹਿਰਦੇ ਰੂਪੀ ਘੱਟ ਵਿੱਚ ਮੌਜੂਦ ਹੈ।
ਲੇਪ ਨਹੀਂ ਅਲ ਪਹੀਓ,
ਕਿਸੇ ਦੇ ਭਾਵੇ ਬੋਲ ਹਨ ਇਹ ਅਵਸਥਾ ਹੈ। ਸਾਰਿਆਂ ਵਿੱਚ ਨਿਵਾਸ ਵੀ ਰੱਖਦਾ ਹੈ ਤੇ ਸਾਰਿਆਂ ਵਿੱਚੋਂ ਅਲਿਪਤ ਵੀ ਹੈਗਾ ਹੈ।
ਨਾਨਕ ਕਹਿਤ ਸੁਣੋ ਰੇ ਲੋਗਾ,
ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ, ਤਪਤ ਮਾਹੇ ਠੰਡ ਵਰਤਾਵਣ ਵਾਲੇ ਸਤਿਗੁਰੂ ਕਹਿੰਦੇ ਨੇ, ਹੇ ਲੋਗੋ, ਜੇ ਉਸਦਾ ਨਿਵਾਸ ਦੇਖਣਾ ਹੈ ਪ੍ਰਤੱਖ ਤੌਰ ਤੇ, ਕਿੱਥੇ ਵੱਸਦਾ ਹੈ, ਕੋਈ ਬਾਹਰ ਆਖਦਾ ਹੈ, ਕੋਈ ਅੰਦਰ ਆਖਦਾ, ਕੋਈ ਦੂਰ ਕੋਈ ਨੇੜੇ ਆਖਦਾ, ਕੋਈ ਸਤਵੇਂ ਆਸਮਾਨ ਤੇ, ਕੋਈ ਦੱਖਣ ਦੇਸ਼ ਹਰੀ ਕਾ ਬਾਸਾ, ਪੱਛਮ ਅਲੋ ਮੁਕਾਮਾ, ਤਰ੍ਹਾਂ ਤਰ੍ਹਾਂ ਨਾਲ ਆਖਦਾ ਹੈ, ਪਰ ਜੇ ਸੱਚਮੁੱਚ ਦੇਖਣਾ ਵੇ ਕਿੱਥੇ ਰਹਿੰਦਾ ਤਾਂ ਫਿਰ।
ਸੰਤ ਰਸਨ ਕੋ ਬਸਹੀ,
ਇੱਕ ਵਾਰੀ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਇੱਕ ਵਾਰੀ ਫਿਰ ਸਾਰੇ ਗੱਜ ਕੇ ਆਖੋ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਆਪ ਕਹਿੰਦੇ ਨੇ ਜੇ ਪ੍ਰਤੱਖ ਦੇਖਣਾ ਹੋਵੇ ਤੇ ਨਾਮ ਜਪਣ ਵਾਲੇ ਗੁਰਮੁਖਾਂ ਦੀ ਸੰਤ ਜਨਾਂ ਦੀ ਰਸਨਾ ਤੇ ਵਸਦਾ ਹੈ। ਸੰਤ ਰਸਨ ਕੋ ਬਸਈਓ, ਪ੍ਰਭੂ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦੱਸਣਾ। ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪਣੇ ਸਰਵਣ ਕੀਤਾ ਹੈ। ਦਾਸ ਧੰਨਵਾਦੀ ਹੈ ਮਾਨਣੀਏ ਸਿੰਘ ਸਾਹਿਬ ਜੀਆਂ ਦਾ, ਜਿਨ੍ਹਾਂ ਨੇ ਦੋ ਦਿਨ ਹਾਜ਼ਰੀ ਬਖਸ਼ ਕੇ ਨਿਵਾਜਿਆ ਹੈ। ਸਾਰੇ ਪ੍ਰਬੰਧਕ ਸੱਜਣਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ ਹੈ। ਅੱਜ ਦੀ ਹਾਜ਼ਰੀ ਇੱਥੇ ਹੈ, ਕੱਲ੍ਹ ਦੀ ਹਾਜ਼ਰੀ ਇੰਗਲੈਂਡ ਵੁਲਵਰਹੈਂਪਟਨ ਮਹਾਰਾਜ ਨੇ ਰੱਖੀ ਹੈ। ਇਸ ਤਰ੍ਹਾਂ ਅੱਗੇ ਤੋਂ ਅੱਗੇ ਸਮਾਗਮ ਬਣੇ ਹੋਏ ਨੇ। ਫਿਰ ਸਤਿਗੁਰੂ ਜੋ ਅਗਲਾ ਸਮਾਂ ਬਖਸ਼ਣਗੇ, ਹਾਜ਼ਰੀਆਂ ਭਰ ਕੇ ਆਪਣੇ ਆਪ ਨੂੰ ਸੁਭਾਗਾ ਵਡਭਾਗਾ, ਇੱਥੇ ਸਾਰਾ ਜਗਤ ਹੀ ਜਾਣਦਾ ਹੈ, ਮੈਨੂੰ ਸਾਹਿਬ ਮਿਹਰ ਨਾਲ ਖਾਸ ਨਿਵਾਜ਼ ਦਿੰਦੇ ਨੇ ਅਤੇ ਹੋਰ ਹਾਜ਼ਰੀਆਂ ਗੁਰਮੁਖਾਂ ਦੀ ਤਰ੍ਹਾਂ ਇੱਥੇ ਮਿਲ ਜਾਂਦੀਆਂ ਨੇ। ਇੱਥੇ ਬੈਠਣਾ ਕੋਈ ਛੋਟੀ ਜਿਹੀ ਗੱਲ ਨਹੀਂ, ਸਾਡੀ ਕੋਈ ਹਸਤੀ ਨਹੀਂ, ਕੋਈ ਪਾਇਆ ਨਹੀਂ, ਇਹ ਕੋਈ ਬਹੁਤ ਵੱਡੀ ਦਰਗਾਹੀ ਇਨਾਇਤ ਹੈ, ਗੁਰੂ ਸੰਗਤਾਂ ਦੀ ਅਸੀਸ ਹੈ। ਵਰਨਾ ਜਿੱਥੇ ਗੁਰੂ ਅਰਜਨ ਦੇਵ ਆਪ ਬੈਠਦੇ ਰਹੇ ਹਨ, ਉੱਥੇ ਬੈਠ ਕੇ ਬਾਣੀ ਪੜ੍ਹਨਾ, ਬਾਣੀ ਵਿਚਾਰ ਦੀ ਸੇਵਾ ਪ੍ਰਾਪਤ ਹੋਣੀ, ਇਹ ਸਤਿਗੁਰੂ ਦੀ ਵੱਡੀ ਇਨਾਇਤ, ਵੱਡੀ ਦਾਤ ਹੈ। ਸਦਾ ਹੀ ਗੁਰੂ ਸਾਨੂੰ ਸਾਰਿਆਂ ਨੂੰ ਨਿਵਾਜ਼ਦਾ ਰਹੇ। ਬਾਰੰਬਾਰ ਫਿਰ ਤੋਂ ਹਾਰਦਿਕ ਤੌਰ 'ਤੇ ਸਭ ਦਾ ਧੰਨਵਾਦ, ਭੁੱਲ ਚੁੱਕ ਦੀ ਖਿਮਾ। ਆਓ ਆਖਰੀ ਪੰਕਤੀ ਦਾ ਪਾਠ ਮਿਲ ਕੇ ਕਰੀਏ, ਫਿਰ ਅਰਦਾਸ ਸ਼ਾਮਿਲ ਹੋਣਾ ਜੀ।
ਸਰਬ ਨਿਵਾਸੀ ਘਟ ਘਟ ਵਾਸੀ, ਲੇਪ ਨਹੀਂ ਅਲ ਪਹੀਓ, ਨਾਨਕ ਕਹਿਤ ਸੁਨੋ ਰੇ ਲੋਗਾ, ਸੰਤ ਰਸਨ ਕੋ ਬਸਹੀਓ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।